1346 ਅੰਗ ਤੇ ਦੂਸਰਾ ਸ਼ਬਦ ਅਸ਼ਪਦੀਆਂ ਦੇ ਰੂਪ ਵਿੱਚ ਬਖਸ਼ਿਸ਼ ਕਰ ਰਹੇ ਹਨ। ਪ੍ਰਭਾਤੀ ਰਾਗ ਦੇ ਵਿੱਚ ਸਤਿਗੁਰੂ ਫਰਮਾਉਂਦੇ ਹਨ, ਭੈ ਭਾਏ ਜਾਗੇ ਸੇ ਜਨ ਜਾਗਰਣ ਕਰੈ। ਜਿਹੜੇ ਜੀਵ ਪਰਮਾਤਮਾ ਦੇ ਡਰ ਅਤੇ ਭਾਏ ਭਾਵ ਹੁੰਦਾ ਪ੍ਰੇਮ ਵਿੱਚ ਜਾਗ ਕੇ, ਹਉਮੈ ਮੈਲ ਉਤਾਰ ਹੰਗਤਾ ਮਮਤਾ ਦੀ ਮੈਲ ਨੂੰ ਦਿਲ ਚੋਂ ਉਤਾਰਦੇ ਹਨ, ਉਹ ਜੀਵ ਗਿਆਨ ਜਾਗਰਤ ਵਿੱਚ ਜਾਗਣਾ ਕਰਦੇ ਹਨ। ਸਦਾ ਜਾਗ ਹੈ ਘਰ ਆਪਣਾ, ਰੱਖ ਹੈ ਪੰਚ ਤਸਕਰ ਕੱਢ ਹੈ ਮਾਰ। ਸੋ ਇਸ ਤਰ੍ਹਾਂ ਮਹਾਰਾਜ ਪਾਵਨ ਬਚਨ ਫਰਮਾਉਂਦੇ ਹਨ, ਸਦਾ ਜਾਗ ਹੈ ਘਰ ਆਪਣਾ, ਰੱਖ ਹੈ ਪੰਚ ਤਸਕਰ ਕੱਢ ਹੈ ਮਾਰ। ਜੋ ਗਿਆਨ ਜਾਗਰਤ ਵਿੱਚ ਜਾਗਦੇ ਹਨ ਸਦਾ, ਅਤੇ ਮਾਰ ਭਾਵ ਕਾਮ ਕ੍ਰੋਧ ਆਦਿਕ ਪੰਜ ਚੋਰਾਂ ਨੂੰ ਮਾਰ ਕੇ ਬਾਹਰ ਕੱਢ ਦਿੰਦੇ ਹਨ। ਸੋ ਉਹ ਆਪਣੇ ਅੰਤਕਰਨ ਰੂਪ ਘਰ ਨੂੰ ਸੰਭਾਲ ਕੇ ਰੱਖਦੇ ਹਨ। ਸੋ ਕਿਉਂਕਿ ਮਾਰ ਨਾਮ ਸੱਪ ਦਾ ਹੈ, ਅਤੇ ਸੱਪ ਇਹ ਕਾਮ ਕ੍ਰੋਧ ਆਦਿਕ ਪੰਜੇ ਸੱਪ ਹੀ ਨੇ। ਮਨ ਮੇਰੇ ਗੁਰਮੁਖ ਨਾਮ 'ਤੇ ਆਏ, ਇਹ ਮੇਰੇ ਮਨ ਤੂੰ ਗੁਰਮੁਖ ਗੁਰਾਂ ਦੁਆਰੇ ਰਾਮ ਨਾਮ ਨੂੰ ਧਿਆਉਣਾ ਕਰ। ਜਿਤ ਮਾਰਗ ਹਰ ਪਾਈਐ ਮਨ ਸੇਈ ਕਰਮ ਕਮਾਏ ਰਹਾਓ, ਇਹ ਮੇਰੇ ਮਨ ਤੂੰ ਉਹੀ ਕਰਮ ਕਮਾ ਜਿਸ ਕਰਮ ਦੇ ਕਰਨੇ ਕਰਕੇ ਸੋ ਹਰੀ ਦੇ ਰਸਤੇ ਉੱਤੇ ਚੰਗੇ ਰਾਹ ਉੱਤੇ ਤੁਰ ਸਕਦਾ ਹੈ ਬੰਦਾ। ਕਿਉਂਕਿ ਜਿਸ ਭਗਤੀ ਰੂਪ ਚੰਗੇ ਰਾਹ 'ਤੇ ਤੁਰਨ ਨਾਲ ਹਰੀ ਪਰਮਾਤਮਾ ਪ੍ਰਾਪਤ ਕਰੀਦਾ ਪਾਈਦਾ, ਤੂੰ ਉਹ ਚੰਗੇ ਕਰਮ ਕਮਾਉਣਾ ਕਰ। ਸੰਤ ਕਾ ਮਾਰਗ ਧਰਮ ਕੀ ਪੌੜੀ ਕੋਵੜ ਭਾਗੀ ਪਾਏ। ਰਹਾਓ ਵਿਸ਼ਰਾਮ ਦੇ ਕੇ ਫਰਮਾਉਂਦੇ ਹਨ, ਗੁਰਮੁਖ ਸਹਿਜ ਧੋਨੇ ਉਪਜੈ ਦੁੱਖ ਹਉਮੈ ਵਿੱਚ ਹੋ ਜਾਏ। ਗੁਰਾਂ ਦੁਆਰੇ ਸਹਿਜ ਸ਼ਾਂਤੀਦਾਇਕ ਬਾਣੀ ਪੈਦਾ ਹੋਵੇ, ਉਤਪੰਨ ਹੋਵੇ ਅੰਦਰ, ਤਾਂ ਹਿਰਦੇ ਵਿੱਚੋਂ ਦੁੱਖਦਾਈ ਹਉਮੈ ਰੂਪੀ ਰੋਗ ਦੂਰ ਹੋ ਜਾਂਦਾ ਹੈ। ਹਰ ਨਾਮਾ ਹਰ ਮਨ ਵਸੈ ਸਹਿਜੇ ਹਰ ਗੁਣ ਗਾਏ। ਮਨ ਵਿੱਚ ਹਰ ਹਰ ਨਾਮ ਦਾ ਪ੍ਰੇਮ ਵੱਸ ਜਾਵੇ ਤਾਂ ਸੁਭਾਵ ਕੀ ਹਰੀ ਗੁਣਾਂ ਨੂੰ ਗਾਇਨ ਕਰਦਾ। ਗੁਰਮਤੀ ਮੁਖ ਸੋਹਣੇ ਹਰ ਰਾਖਿਆ ਔਰ ਤਾਰ, ਉਹਨਾਂ ਗੁਰਮਤੀਆਂ ਦੇ ਮੂੰਹ ਸੋਹਣੇ ਨੇ, ਸੋਭਾ ਵਾਲੇ ਨੇ, ਜਿਨ੍ਹਾਂ ਨੇ ਹਰੀ ਨਾਮ ਨੂੰ ਹਿਰਦੇ 'ਚ ਧਾਰਨ ਕਰਕੇ ਰੱਖਿਆ। ਇੱਥੇ ਉੱਥੇ ਸੁੱਖ ਘਣਾ ਜਪ ਹਰ ਹਰ ਉਤਰੇ ਪਾਰ, ਇੱਥੇ ਉੱਥੇ ਲੋਕ ਪ੍ਰਲੋਕ ਵਿੱਚ ਉਹਨਾਂ ਨੂੰ ਬਹੁਤਾ ਹੀ ਸੁੱਖ ਪ੍ਰਾਪਤ ਹੁੰਦਾ ਹੈ, ਕਿਉਂਕਿ ਉਹ ਹਰ ਹਰ ਨਾਮ ਨੂੰ ਜਪ ਕੇ ਸੰਸਾਰ ਸਮੁੰਦਰ ਤੋਂ ਪਾਰ ਲੰਘਦੇ ਹਨ। ਹਉਮੈ ਵਿੱਚ ਜਾਗਰਣ ਨਾ ਹੋਵਈ ਹਰ ਭਗਤ ਨਾ ਪਵਈ ਥਾਏ। 1347 ਅੰਗ 'ਤੇ ਫਰਮਾਉਂਦੇ, ਹਿਰਦੇ 'ਚ ਹੰਗਤਾ ਮਮਤਾ ਦੇ ਹੋਣ ਕਰਕੇ ਪਰਮੇਸ਼ੁਰ ਵੱਲ ਜਾਗਣਾ ਨਹੀਂ ਹੁੰਦਾ। ਜਾਗਣਾ ਉਹ ਹੁੰਦਾ ਜਿਹੜਾ ਸ਼ੁਰੂ ਵਿੱਚ ਦੱਸ ਕੇ ਆਏ ਨੇ, ਅਤੇ ਨਾ ਹੀ ਹਰੀ ਦੀ ਭਗਤੀ ਕੀਤੀ ਹੋਈ ਥਾਂ ਪੈਂਦੀ ਆ, ਉਹ ਭਗਤੀ ਹਉਮੈ ਵਿੱਚ ਪ੍ਰਵਾਨ ਨਹੀਂ ਹੁੰਦੀ। ਇਸ ਕਰਕੇ ਸਾਰੇ ਭਗਤ ਜਨ, ਸਾਰੀ ਸੰਗਤ, ਗੁਰਸਿੱਖੋ, ਸਮਝੋ ਇਹ ਗੱਲ ਨੂੰ ਕਿ ਹਉਮੈ 'ਚ ਭਗਤੀ ਪ੍ਰਵਾਨ ਨਹੀਂ ਹੁੰਦੀ। ਹਉਮੈ 'ਚ ਕੋਈ ਕਰਮ ਨਾ ਕਰੇ ਉਹ ਕਿ ਮੈਂ ਕਰਦਾ ਨਹੀਂ, ਮਹਾਰਾਜ ਜੀ ਕਰਵਾ ਰਹੇ ਨੇ ਆਪਣੇ 'ਚ, ਫਿਰ ਉਹ ਸੇਵਾ ਕੀਤੀ ਹੋਈ ਪ੍ਰਮਾਣ ਹੁੰਦੀ ਹੈ। ਮਨਮੁਖ ਦਰ ਢੋਈ ਨਾਲ ਹੈ ਭਾਏ ਦੂਜੈ ਕਰਮ ਕਮਾਏ। ਜਿਹੜੇ ਮਨਮੁਖ ਦਵੈਤ ਭਾਵ 'ਚ ਕਰਮ ਕਮਾਉਂਦੇ ਆ, ਈਰਖਾ ਦਵੈਸ਼ ਰੱਖਦੇ ਨੇ, ਪਰ ਲੋਕ ਦਰਗਾਹ ਵਿੱਚ ਸੁੱਖ ਦੀ ਕੋਈ ਉਹਨਾਂ ਨੂੰ ਢੋਈ ਨਹੀਂ ਮਿਲਦੀ, ਜਗ੍ਹਾ ਨਹੀਂ ਮਿਲਦੀ ਹੈ। ਸੋ ਢੋਈ ਤੋਂ ਭਾਵ ਹੁੰਦਾ ਉਹਨਾਂ ਨੂੰ ਕੋਈ ਆਸਰਾ ਨਹੀਂ ਮਿਲਦਾ। ਧ੍ਰਿਗ ਖਾਣਾ ਧ੍ਰਿਗ ਪਹਿਨਣਾ ਜਿਨ੍ਹਾਂ ਦੂਜਾ ਭਾਏ ਪਿਆਰ, ਜਿਨ੍ਹਾਂ ਦਾ ਦਵੈਸ਼ ਭਾਵ 'ਚ ਪਿਆਰ ਲੱਗਿਆ ਹੋਇਆ, ਉਹਨਾਂ ਦੇ ਖਾਣੇ ਨੂੰ ਧਰਕਾਰ ਹੈ, ਕੱਪੜਿਆਂ ਦੇ ਪਹਿਰਨ ਨੂੰ ਵੀ ਧਰਕਾਰ ਹੈ, ਕਿਉਂਕਿ ਦਵੈਸ਼ ਭਾਵ ਨੂੰ ਸਤਿਗੁਰੂ ਮਨ੍ਹਾ ਕਰਦੇ ਨੇ। ਬਿਸਟਾ ਕੇ ਕੀੜੇ ਬਿਸਟਾ ਰਾਤੇ ਮਰ ਜੰਮੈ ਹੋ ਇੱਕ ਵਾਰ। ਉਹ ਪਿੱਛੇ ਵੀ ਗੰਦਗੀ ਦੇ ਕੀੜੇ ਸਨ, ਹੁਣ ਵੀ ਵਿਸ਼ਿਆਂ ਰੂਪ ਗੰਦਗੀ ਦੇ ਕੀੜੇ ਬਣੇ ਹੋਏ ਨੇ। ਗੰਦਗੀ ਦੇ ਕੀੜੇ ਹੋ ਕੇ ਵਿਸ਼ੇ ਵਿਕਾਰਾਂ ਰੂਪ ਗੰਦਗੀ ਵਿੱਚ ਰੱਤੇ ਹੋਏ ਹਨ, ਇਸ ਕਰਕੇ ਉਹ ਜਨਮ ਮਰਨ ਵਿੱਚ ਖਰਾਬ ਹੁੰਦੇ ਹਨ। ਜਿਨਕਾ ਸਤਿਗੁਰੂ ਭੇਟਿਆ ਤਿਨਾਂ ਵਿਟਾਂ ਵੱਲ ਜਾਓ। ਜਿਨ੍ਹਾਂ ਨੂੰ ਪੂਰਾ ਸਤਿਗੁਰੂ ਮਿਲਿਆ, ਮੈਂ ਉਹਨਾਂ ਤੋਂ ਬਲਿਹਾਰ ਕੁਰਬਾਨ ਜਾਂਦਾ। ਇਨਕੀ ਸੰਗਤ ਮਿਲ ਰਹਾਂ ਸੱਚੇ ਸੱਚ ਸਮਾਓ। ਜੇ ਉਹਨਾਂ ਦੀ ਸੰਗਤ ਵਿੱਚ ਮਿਲ ਰਹਿਣਾ ਕਰਾਂ ਤਾਂ ਸੱਚ ਭਾਵ ਨਿਸ਼ਚੇ ਕਰਕੇ ਸੱਚ ਸੂਪ ਵਿੱਚ ਸਮਾਓ, ਅਭੇਦ ਹੋ ਜਾਵਾਂਗਾ। ਪੂਰਾ ਭਾਗ ਗੁਰ ਪਾਈਐ ਉਪਾਏ ਕਿਤੇ ਨਾ ਪਾਇਆ ਜਾਏ। ਪੂਰਿਆਂ ਭਾਗਾਂ ਕਰਕੇ ਗੁਰਾਂ ਤੋਂ ਨਾਮ ਪ੍ਰਾਪਤ ਕਰੀਦਾ, ਗੁਰੂ ਤੋਂ ਬਿਨਾਂ ਹੋਰ ਕਿਸੇ ਯਤਨ ਕਰਕੇ ਨਹੀਂ ਪਾਇਆ ਜਾਂਦਾ ਨਾਮ। ਸਤਿਗੁਰ ਤੇ ਸਹਿਜ ਉਪਜੈ ਹਉਮੈ ਸ਼ਬਦ ਜਲਾਏ। ਸਤਿਗੁਰਾਂ ਦੀ ਕਿਰਪਾ ਨਾਲ ਸਹਿਜ ਹੁੰਦਾ ਗਿਆਨ ਉਪਜਦਾ, ਜਾਂ ਸਤਿਗੁਰਾਂ ਦੇ ਉਪਦੇਸ਼ ਦੁਆਰਾ ਅੰਗਤਾ ਮਮਤਾ ਨੂੰ ਜਲਾਏ ਭਾਵ ਸਾੜ ਨਾ ਕਰੇ। ਹਰ ਸਰਣਾਈ ਭੱਜ ਮਨ ਮੇਰੇ ਸਭ ਕਿਛੁ ਕਰਨੈ ਜੋਗ, ਇਹ ਮੇਰੇ ਮਨ ਦੌੜ ਕੇ ਭੱਜ ਕੇ ਹਰੀ ਦੀ ਸ਼ਰਨ ਵਿੱਚ ਬਹਿ ਜਾਓ, ਹਰੀ ਸਭ ਕੁਝ ਕਰਨੇ ਨੂੰ ਲਾਇਕ ਹੈ। ਹਰ ਸਰਣਾਈ ਭੱਜ ਪਾਠ ਕਰਨਾ, ਭੱਜ ਭੱਜ ਬੋਲਾਂ ਨਹੀਂ ਮੈਂ, ਭੱਜ ਭੱਜ ਕੇ ਬਹਿ ਜਾ, ਸੋਚਣਾ ਸੋਚਣ ਬਹਿ ਗਿਆ ਉੱਥੇ ਹੀ ਮਾਰਿਆ ਜਾਏਗਾ। ਮੈਂ ਜੀ ਹਰੇ ਸੋਚਦਾ ਮੈਂ ਮਨ ਬਣਾਉਣਾ ਅਮਰ ਛਕਣ ਨੂੰ, ਇਹ ਨਾ ਫਿਰ ਪਹਿਲਾਂ ਹੀ ਉਦੋਂ ਕਿਤੇ ਤਾਂ ਹੀ ਚੜ੍ਹ ਜਾਏ। ਧਿਆਨ ਰੱਖ, ਨਾਨਕ ਨਾਮ ਨਾ ਵਿਸਰੈ ਜੋ ਕਿਛੁ ਕਰੈ ਸੋ ਹੋਗ। ਮਹਾਰਾਜ ਕਥਨ ਕਰਦੇ ਮੈਨੂੰ ਉਹਦਾ ਨਾਮ ਕਦੇ ਵੀ ਨਾ ਭੁੱਲੇ, ਉਹ ਵਾਹਿਗੁਰੂ ਜੋ ਕੁਝ ਕਰਦਾ ਉਹੀ ਕੁਝ ਹੁੰਦਾ। ਵਿਭਾਸ ਪ੍ਰਭਾਤੀ ਮਹੱਲਾ ਪੰਜਵਾ ਅਸ਼ਟਪਦੀਆਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮਾਤ ਪਿਤਾ ਭਾਈ ਸੋਤ ਬੰਨਤਾ। ਵਿਭਾਸ ਪ੍ਰਭਾਤੀ ਵਿੱਚ ਪੰਜਵੇਂ ਪਾਸ ਅਸ਼ਟਪਦੀਆਂ ਹੁਣ ਬਖਸ਼ਿਸ਼ ਕਰ ਰਹੇ ਨੇ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਬੀਜ ਮੰਤਰ ਉਚਾਰਨ ਕਰਕੇ ਸਤਿਗੁਰੂ ਪੰਜਵੇਂ ਪਾਤਸ਼ਾਹ ਫਰਮਾਉਂਦੇ ਨੇ ਕਿ ਮਾਤਾ ਪਿਤਾ ਭਰਾ ਪੁੱਤਰ ਇਸਤਰੀ ਚੂਗ ਹੈ ਜੋਗ ਆਨੰਦ ਸਿਉ ਜੁਗਤਾ, ਇਹਨਾਂ ਦੇ ਨਾਲ ਜੁਗਤਾ ਜੁੜ ਕੇ ਮਿਲ ਕੇ ਵਿਸ਼ਿਆਂ ਦੀ ਚੋਗ ਨੂੰ, ਖਾਣੇ ਪੀਣੇ ਦੀ ਚੋਗ ਨੂੰ, ਹੋਰ ਚੋਗਾਂ ਜੁਗਦਾ ਫਿਰਦਾ ਕੁੱਕੜੀ ਵਾਂਗੂ, ਜੀਵ ਆਨੰਦ ਨਾਲ ਚੁਗਦਾ ਕੁੜ ਕੁੜ ਕਰਦਾ ਨਾਲ ਲਈ ਫਿਰਦਾ ਇਹਨਾਂ ਨੂੰ, ਇਹ ਕਿਤੇ ਤੇਰੇ ਸਾਥੀ ਨੇ ਪਰਲੋਕ ਦੇ। ਉਰਜ ਪਰਿਓ ਮਨ ਮੀਠ ਮੁਹਾਰਾ, ਮੁਹਾਰਾ ਹੁੰਦਾ ਮੋਹ ਨੂੰ ਮਿੱਠਾ ਜਾਣ ਕੇ ਮਨ ਸੰਬੰਧੀਆਂ 'ਚ ਉਲਝ ਪਿਆ, ਕਦੇ ਉਹਨਾਂ ਨੂੰ ਲੈ ਕੇ ਚੋਗਾ ਚੁਗਣ ਕਿਤੇ ਜਾਂਦਾ, ਕਦੇ ਕਿਤੇ ਜਾਂਦਾ। ਧਿਆਨ ਰੱਖ, ਉੱਧਰਲਾ ਵੀ ਕੰਮ ਕਰਨਾ, ਇਹ ਤਾਂ ਲੈਣ ਦੇਣ ਦੇ ਹਿਸਾਬ ਲੈਣ ਆਏ ਨੇ, ਕਿਸੇ ਨੇ ਕਰਜ਼ਾ ਲੈਣਾ ਕਿਸੇ ਨੇ ਕਰਜ਼ਾ ਦੇਣਾ, ਅਤੇ ਗੁਰੂ ਨਾਲੋਂ ਟੁੱਟ ਗਿਆ, ਸੰਗਤ ਨਾਲੋਂ ਟੁੱਟ ਗਿਆ, ਅੰਮ੍ਰਿਤ ਨਾਲੋਂ ਟੁੱਟ ਗਿਆ, ਰਹਿਤ ਨਾਲੋਂ ਵੀ ਟੁੱਟ ਗਿਆ, ਇਹ ਦੇਖ ਲਾ ਵੀ ਤੂੰ ਟੁੱਟ ਕੇ ਫਿਰ ਤੇਰਾ ਸਰਨਾ ਨਹੀਂ ਹੈ। ਕਿਉਂਕਿ ਮਹਾਰਾਜ ਕਹਿੰਦੇ ਨੇ ਪਰਮੇਸ਼ਰ ਵੱਲੋਂ ਜੋ ਮੋਹ ਵਾਰੇ ਵਾਂਗੂ ਕੱਟਣ ਵਾਲਾ ਹੈ ਉਹ ਇਹਨੂੰ ਮਿੱਠਾ ਲੱਗ ਰਿਹਾ, ਮੀਠ ਮੁਹਾਰਾ। ਗੁਣ ਗਾਹਕ ਮੇਰੇ ਪ੍ਰਾਣ ਆਧਾਰਾ, ਏਕ ਹਮਾਰਾ ਅੰਤਰ ਜਾਮੀ। ਪਰ ਸ਼ੁਭ ਗੁਣਾਂ ਦਾ ਗਾਹਕ ਜੋ ਸੰਤ ਹੈ ਉਹੀ ਮੇਰੇ ਪ੍ਰਾਣਾਂ ਦਾ ਆਸਰਾ ਹੈ, ਇੱਕ ਪ੍ਰਭੂ ਹੀ ਸਾਡਾ ਅੰਤਰ ਜਾਮੀ ਅੰਦਰ ਦੇ ਜਾਣਨ ਵਾਲਾ ਹੈ। ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਧਰ ਏਕਾ ਮੈਂ ਟੇਕ ਏਕ ਸਕੀ, ਸਿਰ ਸਾਹਾਂ ਵੜ ਪੁਰਖ ਸੁਆਮੀ ਰਹਾਉ। ਮੈਨੂੰ ਇੱਕ ਪ੍ਰਭੂ ਦਾ ਧਰ ਭਾਵ ਆਸਰਾ, ਇੱਕ ਪ੍ਰਭੂ ਦੀ ਹੀ ਟੇਕ ਤੋਂ ਭਾਵ ਓਟ ਹੈ। ਸੋ ਉਹ ਸੁਆਮੀ ਸਿਰ ਹੁੰਦਾ, ਸ਼੍ਰੋਮਣੀ ਸ਼ਾਹ ਹੈ ਇਸ ਪ੍ਰਕਾਰ, ਅਤੇ ਸਾਰਿਆਂ ਤੋਂ ਵੱਡਾ ਪੁਰਖ ਹੈ ਰਹਾਉ। ਵਿਸ਼ਰਾਮ ਦੇ ਕੇ ਫਰਮਾਉਂਦੇ ਹਨ, ਛਲ ਨਾਗਨ ਸਿਉ ਮੇਰੀ ਟੂਟਨ ਹੋਈ, ਗੁਰ ਕਹਿਆ ਇਹ ਝੂਠੀ ਧੋਹੀ। ਸੋ ਛਲ ਨਾਗਨ ਸਿਉ ਮੇਰੀ ਟੂਟਨ ਹੋਈ, ਛਲਨੇ ਵਾਲੀ ਜੋ ਨਾਗਨ ਸਪਣੀ ਮਾਇਆ ਹੈ ਉਸ ਨਾਲੋਂ ਮੇਰੀ ਪ੍ਰੀਤੀ ਟੁੱਟਣ ਵਾਲੀ ਹੋ ਗਈ ਹੈ। ਮੈਨੂੰ ਗੁਰਾਂ ਨੇ ਕਿਹਾ ਇਹ ਝੂਠੀ ਮਾਇਆ ਜਿਹੜੀ ਹੈ ਧੋਹੀ ਭਾਵ ਛਲਨੇ ਵਾਲੀ ਹੈ, ਭਾਈ ਇਹਦਾ ਧਿਆਨ ਰੱਖੀ, ਮਿੱਠੀ ਤਾਂ ਬੜੀ ਹੈ, ਸੋਹਣੀ ਵੀ ਬੜੀ ਹੈ, ਪਰ ਉਦੋਂ ਹੀ ਪਤਾ ਲੱਗਣਾ ਇਹਨਾਂ ਗਲ ਗੁੱਠਾ ਦੇਣਾ ਤੇਰੇ ਨੇ। ਮੁੱਖ ਮਿੱਠੀ ਖਾਈ ਕੌਰ ਆਏ, ਅੰਮ੍ਰਿਤ ਨਾਮ ਮਨ ਰਹਿਆ ਅਗਾਏ। ਮੁੱਖ ਮਿੱਠੀ, ਮਿੱਠੀ ਜਾਣ ਕੇ ਮੂੰਹ ਨਾਲ ਖਾਧੀ ਹੈ, ਖਾਈ ਕੌਰ ਆਏ, ਪਰ ਅੰਤ ਨੂੰ ਕੌੜੀ ਨਿਕਲੀ, ਅੰਤ ਨੂੰ ਕੁਝ ਹੋਰ ਹੀ ਬਣ ਗਿਆ। ਇਹ ਮੂੰਹ ਦੀ ਮਿੱਠੀ ਹੈ ਪਰ ਖਾਧੀ ਜਾਏ ਤਾਂ ਫਿਰ ਬਹੁਤ ਕੌੜੀ ਲੱਗਦੀ ਹੈ। ਦਿਸਣ ਵਿੱਚ ਤਾਂ ਮਾਇਆ ਸੁਖਦਾਈ ਹੈ, ਦਿਸਣ ਵਿੱਚ ਹੀ ਹੈ ਬਸ, ਕਹਿੰਦੇ ਵਾਹ ਪਿਆ ਜਾਣੀ ਹੈ ਜਾਂ ਰਾਹ ਪਿਆ ਜਾਣੀ ਹੈ, ਪਰ ਵਰਤਿਆਂ ਹੀ ਪਤਾ ਲੱਗਦਾ ਮੁੜ ਕੇ ਕਹਿੰਦਾ ਕਿੱਥੇ ਫਸ ਗਿਆ ਹੁਣ ਮੈਂ। ਇਸ ਮਾਇਆ ਵੱਲੋਂ ਹਟ ਕੇ ਨਾਮ ਅੰਮ੍ਰਿਤ ਨੂੰ ਪੀ ਕੇ ਮਨ ਰੱਜ ਰਿਹਾ ਜੀਵਾਂ ਦਾ, ਜਿਹਨੇ ਜੇ ਲੱਗੇ ਨੇ ਮਾਇਆ ਨੂੰ ਸਮਝ ਗਏ ਨੇ ਕੀ ਚੀਜ਼ ਹੈ। ਇਹਦਾ ਤਾਂ ਥੋੜ੍ਹਾ ਜਿਹਾ ਕਰਮ ਹੈ, ਜਿੰਨਾ ਕੁ ਹੈ ਉਨਾ ਕੁ ਨਾਲ ਨਾਲ ਕੱਪੜਾ ਲੀੜਾ ਮਾੜਾ ਮੋਟਾ ਖਾਣਾ ਪੀਣਾ ਬਾਹਲਾ ਜ਼ਿਆਦਾ, ਤੂੰ ਤਾਂ ਇਹਦੇ ਹੀ ਬਣ ਕੇ ਪੁੱਤ ਬੈਠ ਗਏ ਆ। ਮਰਨਾ ਵੀ ਹੈ ਜਾਣਾ ਵੀ ਹੈ, ਸੰਸਾਰ 'ਚ ਤਾਂ ਇਹਦਾ ਹੈਗਾ ਗਾਹਾਂ, ਇਹਨੇ ਸਾਥ ਨਹੀਂ ਦੇਣਾ। ਲੋਭ ਮੋਹ ਸਿਉ ਗਈ ਵਿਖੋਟ, ਗੁਰ ਕਿਰਪਾਲ ਮੋਹ ਕੀਨੀ ਛੋਟ। ਲੋਭ ਅਤੇ ਮੋਹ ਦੇ ਨਾਲ ਵਿਸ਼ੇਸ਼ ਕਰਕੇ ਖੋਟਤਾਈ ਚਲੀ ਗਈ ਹੈ। ਸੋ ਕਿਰਪਾਲੂ ਗੁਰਾਂ ਨੇ ਮੇਰਾ ਇਹਨਾਂ ਤੋਂ ਛੋਟ ਕੀਨੀ ਭਾਵ ਛੁਟਕਾਰਾ ਸਤਿਗੁਰਾਂ ਨੇ ਕਰਵਾਇਆ। ਤਾਂਹੀਓ ਸਤਿਗੁਰੂ ਆਏ ਨੇ ਕਿ ਜੀਵ ਨੂੰ ਦੱਸਿਆ ਵਾਂ ਕਿਤੇ ਹੋਰ ਹੀ ਨਾ ਉਲਝਿਆ ਫਿਰਿਆ ਰਹੇ ਇਹਦੇ 'ਚ। ਤਾਂ ਸਤਿਗੁਰੂ ਮਹਾਰਾਜ ਫਰਮਾਉਂਦੇ ਹਨ ਬਚਨ, ਇਹ ਠਗਵਾਰੀ ਬਹੁਤ ਕਰ ਗਾਲੇ, ਹਮ ਗੁਰ ਰਾਖ ਲਈਏ ਕਿਰਪਾਲੇ। ਸਤਿਗੁਰੂ ਮਹਾਰਾਜ ਫਰਮਾਉਂਦੇ ਇਹਨਾਂ ਠੱਗਣ ਵਾਲਿਆਂ ਨੇ ਜਾਂ ਠੱਗਣ ਵਾਲੀਆਂ ਹੀ ਮਾਇਆ ਨੇ, ਇਹ ਕਾਮ ਕ੍ਰੋਧ ਦੇ ਜਿਹੜੇ ਪੁੱਤ ਗਾਹਾਂ ਬਣਾਏ ਹੋਏ ਨੇ ਬਹੁਤੇ ਘਰ ਗਾਲਤੇ ਆ। ਕਿਰਪਾਲੂ ਗੁਰਾਂ ਨੇ ਹਮ ਸਾਨੂੰ ਇਹਨਾਂ ਤੋਂ ਹੱਥ ਦੇ ਕੇ ਰੱਖ ਲਿਆ। ਕਾਮ ਕ੍ਰੋਧ ਸਿਉਂ ਠਾਠ ਨਾ ਬਣਿਆ, ਗੁਰੂ ਉਪਦੇਸ਼ ਮੋਹਿ ਕਾਨੀ ਸੁਣਿਆ। ਉਸ ਦਿਨ ਦਾ ਮੇਰਾ ਕਾਮ ਕ੍ਰੋਧ ਆਦਿਕਾਂ ਨਾਲ ਠਾਠ ਹੁੰਦਾ ਬਣਾ ਜਾਂ ਮੇਲ ਨਹੀਂ ਬਣਿਆ। ਕਦੋਂ ਦਾ? ਕਹਿੰਦੇ ਜਦੋਂ ਦਾ ਮੈਂ ਗੁਰੂ ਉਪਦੇਸ਼ ਆਪਣੇ ਕੰਨੀ ਸੁਣ ਲਿਆ, ਮੈਨੂੰ ਸਮਝ ਲੱਗ ਗਈ। ਕਹਿੰਦੇ ਬਚ ਕੇ ਰਹੀ ਇਹਨਾਂ ਤੋਂ, ਇਹ ਉੱਤੋਂ ਹੀ ਦੇਖਣ ਨੂੰ ਸੋਹਣੇ ਲੱਗਦੇ ਨੇ, ਇਹ ਖਾਣ ਹੀ ਆਏ ਤੈਨੂੰ ਬਸ, ਇਹ ਖਾਂਦੇ ਚਲਾਕੀ ਨਾਲ ਹੈ। ਇੱਕ ਤਾਂ ਹੁੰਦਾ ਬੰਦਾ ਡਰਾਉਣਾ, ਜੇ ਆਪਾਂ ਪਹਿਲਾਂ ਹੀ ਡਰ ਜਾਂਦੇ ਵੀ ਲਾਗੇ ਨਾ ਜਾਇਓ, ਡਰਾਉਣੇ ਕੋਲ ਜਾਂਦਾ ਨਹੀਂ। ਫਿਰ ਇਹਨੇ ਕੀ ਕੀਤਾ, ਸ਼ਕਲ ਬਦਲ ਲਈ ਆਪਣੀ, ਜਿਵੇਂ ਚੜੇਲਾਂ ਹੁੰਦੀਆਂ ਜੰਗਲਾਂ 'ਚ ਜਾਂ ਡੈਣਾਂ ਹੁੰਦੀਆਂ ਨੇ, ਉਹ ਆਪਣੀ ਬੜੀ ਸੋਹਣੀ ਸ਼ਕਲ ਬਣਾ ਕੇ ਲੜਕੀ ਜੀ ਬਣ ਕੇ ਖੜ੍ਹ ਜਾਂਦੀ ਹੈ। ਅਤੇ ਬੰਦਾ ਵਿਚਾਰਾ ਫਿਰ ਦੇਖਦਾ ਬੜੀ ਸੋਹਣੀ ਲੜਕੀ ਖੜ੍ਹੀ, ਜਾਂ ਨੇੜੇ ਜਾਂਦਾ ਉਦੋਂ ਹੀ ਪਤਾ ਲੱਗਦਾ ਜਦੋਂ ਘਰੂਟੇ ਮਾਰ ਕੇ ਖੂਨ ਪੀ ਜਾਂਦੀ, ਬੰਦੇ ਨੂੰ ਮਾਰ ਜਾਂਦੀ ਹੈ। ਇਹੀ ਜਿਹੀ ਉਹੀ ਮਾਇਆ ਹੈ। ਜੈ ਦੇਖਾਂ ਤੈ ਮਹਾਂ ਚੰਡਾਲ, ਰਾਖ ਲੀਏ ਆਪਣੇ ਗੁਰ ਗੋਪਾਲ। ਸੋ ਮਹਾਰਾਜ ਕਹਿੰਦੇ ਨੇ ਜੈ ਦੇਖਾਂ ਤਹਿ ਮਹਾਂ ਚੰਡਾਲ, ਜਿੱਥੇ ਵੀ ਨਿਗਾਹ ਕਰਕੇ ਦੇਖਦੇ ਹਾਂ ਤਿੱਥੇ ਹੀ ਇਹ ਕਾਮ ਕ੍ਰੋਧ ਮਹਾਂ ਚੰਡਾਲ ਜੀਵਾਂ ਨੂੰ ਦੁੱਖ ਦੇ ਰਹੇ ਨੇ। ਪਰ ਗੋਪਾਲ ਰੂਪ ਆਪਣੇ ਗੁਰਾਂ ਨੇ ਮੈਨੂੰ ਇਹਨਾਂ, ਸੋ ਆਪਣਾ ਸੇਵਕ ਜਾਣ ਕੇ ਇਹਨਾਂ ਤੋਂ ਬਚਾ ਲਿਆ, ਰੱਖ ਲਿਆ। ਦਸ ਨਾਰੀ ਮੈਂ ਕਰੀ ਦੁਹਾਗਨ, ਗੁਰ ਕਹਿਆ ਇਹ ਰਸ ਹੈ ਬਿਖਾਗਨ। ਦਸ ਇੰਦਰੀਆਂ ਰੂਪ ਨਾਰੀਆਂ ਮੈਂ ਦੁਹਾਗਣ ਛੁੱਟੜ ਕਰ ਦਿੱਤੀਆਂ, ਭਾਵ ਵਿਸ਼ਿਆਂ ਤੋਂ ਰਹਿਤ ਕੀਤੀਆਂ। ਗੁਰਾਂ ਨੇ ਮੈਨੂੰ ਕਿਹਾ ਇਹਨਾਂ ਇੰਦਰੀਆਂ ਤੋਂ ਹੀ ਵਿਸ਼ਿਆਂ ਰੂਪ ਅੱਗ ਰਸ ਹੈ ਭਾਵ ਨਿਕਲਦੀ ਆ। ਇਹ ਵਿਸ਼ੇ ਰਸ ਅੱਗ ਵਾਂਗੂ ਸਾੜਨ ਵਾਲੇ ਆ। ਇਨ ਸੰਬੰਧੀ ਰਸਾਤਲ ਜਾਏ, ਹਮ ਗੁਰ ਰਾਖੇ ਹਰ ਲਿਵਲਾਏ। ਇਹਨਾਂ ਇੰਦਰੀਆਂ ਦੇ ਜੋ ਸੰਬੰਧੀ ਹਨ ਉਹ ਰਸਾਤਲ ਭਾਵ ਨਰਕਾਂ ਜਾਂਦੇ ਹਨ, ਹਰੀ ਵਿੱਚ ਲਿਵ ਲਗਵਾ ਕੇ ਗੁਰਾਂ ਨੇ ਸਾਨੂੰ ਰੱਖ ਲਿਆ। ਅਹੰ ਬੇਬ ਸਿਉਂ ਮਸਲਤ ਛੋਡੀ, ਗੁਰ ਕਹਿਆ ਇਹੋ ਮੂਰਖ ਹੋਡੀ। ਏਵ ਨਿਸ਼ਚੇ ਕਰਕੇ ਹੰਕਾਰ ਨਾਲ ਮਸਲਤ ਹੁੰਦੀ ਸਲਾਹ ਕਰਨੀ ਵੀ ਅਸੀਂ ਛੱਡ ਦਿੱਤੀ ਆ। ਗੁਰਾਂ ਨੇ ਮੈਨੂੰ ਕਿਹਾ ਇਹ ਹੰਕਾਰ ਮੂਰਖ ਹੈ ਅਤੇ ਹੋਡੀ ਹੁੰਦਾ ਜਿੱਦੀਆ ਬੜਾ, ਕਿਉਂਕਿ ਹੰਕਾਰੀ ਬੰਦੇ ਮੂਰਖ ਅਤੇ ਜਿੱਦੀਏ ਬਹੁਤ ਹੁੰਦੇ ਨੇ, ਬਾਹਲੇ ਜਿੱਦੀ ਹੁੰਦੇ ਨੇ। ਤਾਂ ਸਤਿਗੁਰੂ ਕਹਿੰਦੇ ਬਚ ਕੇ ਰਹੀਂ। ਇਹੋ ਨੀ ਘਰ ਘਰ ਕਹੀਂ ਨਾ ਪਾਏ, ਹਮ ਗੁਰ ਰਾਖ ਲੀਏ ਲਿਵ ਲਾਏ। ਇਹ ਨਿਘਰੇ ਹੰਕਾਰ ਨੇ ਕਦੇ ਸਰੂਪ ਕਰ ਨਹੀਂ ਪਾਇਆ। ਨੀ ਘਰ, ਇਹ ਬੇਘਰਾ ਜੋ ਹੋਇਆ। ਸੋ ਹਰੀ ਵਿੱਚ ਲਿਵ ਲਗਵਾ ਕੇ ਗੁਰਾਂ ਨੇ ਸਾਨੂੰ ਰੱਖ ਲਿਆ। ਇਨ ਲੋਗਨ ਸਿਉਂ ਹਮ ਭਏ ਬੈਰਾਈ, ਏਕ ਗ੍ਰਹਿ ਮਹਿ ਦੋਏ ਨਾ ਖਟਾਈ। ਇਹਨਾਂ ਕਾਮ ਕ੍ਰੋਧ ਆਦਿਕ ਲੋਕਾਂ ਨਾਲ ਅਸੀਂ ਵੈਰੀ ਹੋ ਗਏ ਹਾਂ, ਸਾਡੀ ਦੁਸ਼ਮਣੀ ਹੋ ਗਈ, ਕਿਉਂਕਿ ਕੰਤਹਿ ਕਣ ਰੂਪ ਘਰ ਵਿੱਚ ਦੈਵੀ ਸੰਪਦਾ ਅਤੇ ਦੈਵੀ ਸੰਪਦਾ ਦੇ ਗੁਣ ਅਤੇ ਆਸਰੀ ਸੰਪਦਾ ਦੇ ਗੁਣ ਦੋਵੇਂ, ਸੋ ਖਟਾਈ ਉੱਤੇ ਬਿੰਦੀ ਹੈ, ਮਿਲ ਕੇ ਨਹੀਂ ਰਹਿ ਸਕਦੇ। ਆਏ ਪ੍ਰਭ ਹੈ ਅੰਚਰ ਲਾਗ, ਕਰੋ ਤਪਾਸ ਪ੍ਰਭ ਸਰਬਾਗ। ਸੋ ਇਸ ਪ੍ਰਕਾਰ ਸਤਿਗੁਰੂ ਮਹਾਰਾਜ ਬਚਨ ਫਰਮਾ ਕੇ ਦੱਸਦੇ ਆ ਵੀ ਪ੍ਰਭ ਗੁਰੂ ਦੀ ਸ਼ਰਨ ਵਿੱਚ ਆ ਕੇ ਨਾਮ ਪੱਲੇ ਨਾਲ ਲੱਗ ਕੇ, ਅੰਚਰ ਚਰਨੀ ਲੱਗ ਕੇ, ਅਮਰ ਛੱਕ ਕੇ, ਗੁਰੂ ਵਾਲੇ ਬਣ ਕੇ ਬੇਨਤੀ ਕੀਤੀ ਹੈ। ਪਿਤਾ ਜੀ, ਇਹ ਸਰਵ ਸ਼ਕਤੀਮਾਨ ਸਤਿਗੁਰੂ ਆਪ ਮੇਰਾ ਤਪਾਵਸ ਕਰੋ, ਨਿਆ ਕਰੋ। ਪ੍ਰਭ ਹੱਸ ਬੋਲੇ ਕੀਏ ਨਿਆਏ, ਸਗਲ ਦੂਤ ਮੇਰੀ ਸੇਵਾ ਲਾਏ। ਉਸ ਵੇਲੇ ਗੁਰੂ ਮਹਾਰਾਜ ਹੱਸ ਕੇ ਬੋਲੇ ਅਤੇ ਨਿਆਏ ਫੈਸਲਾ ਕਰਤਾ ਕਿ ਜੋ ਕਾਮ ਕ੍ਰੋਧ ਆਦਿਕ ਸਾਰੇ ਦੂਤ ਮੇਰੀ ਸੇਵਾ 'ਚ ਲਾ ਤੇ, ਹੁਣ ਮੇਰੇ 'ਤੇ ਇਹਨਾਂ ਦਾ ਕੋਈ ਜ਼ੋਰ ਨਹੀਂ, ਉਲਟਾ ਉਹ ਮੇਰਾ ਪਾਣੀ ਭਰਦੇ ਨੇ, ਉਹ ਹੁਣ ਮੇਰੇ ਵੱਸ ਵਿੱਚ ਨੇ। ਕਹਿੰਦੇ ਦੇਖੀ ਸ਼ਿਕਾਇਤ ਨਾ ਕਰਦੀ ਸਾਡੀ, ਅਸੀਂ ਤੇਰੇ ਨਾਲ ਹੀ ਰਹਾਂਗੇ, ਤੈਨੂੰ ਤੰਗ ਨਹੀਂ ਕਰਦੇ, ਅਸੀਂ ਹੁਣ ਨਹੀਂ ਕਰਦੇ ਤੰਗ, ਪਰ ਤੂੰ ਸਾਡੀ ਸ਼ਿਕਾਇਤ ਨਾ ਕਰਦੀ। ਤੂੰ ਠਾਕੁਰ ਇਹੋ ਗ੍ਰਿਹੋ ਸਭ ਤੇਰਾ, ਕਹੋ ਨਾਨਕ ਗੁਰ ਕੀਆ ਨਬੇਰਾ। ਮਹਾਰਾਜ ਕਥਨ ਕਰਦੇ ਗੁਰਾਂ ਨੇ ਇਹ ਫੈਸਲਾ ਕਰਤਾ ਕਿ ਤੂੰ ਮਾਲਕ ਹੈ, ਇਹ ਸਾਰਾ ਘਰ ਤੇਰਾ, ਤੂੰ ਹੀ ਹੁਕਮ ਦੇ ਕਰਨ ਵਾਲਾ, ਹੁਣ ਤੂੰ ਇਹਨਾਂ ਦੇ ਉੱਤੇ ਹੁਕਮ ਚਲਾ। ਮਨ ਦੇ ਉੱਤੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਸਾਰੇ ਤੇਰੇ ਹੁਕਮ 'ਚ ਆਗਿਆਕਾਰੀ ਹੈ, ਪਹਿਲਾਂ ਹੀ ਤੈਨੂੰ ਦੱਬ ਕੇ ਬੈਠੇ ਸੀਗੇ। ਪ੍ਰਭਾਤੀ ਮਹੱਲਾ ਪੰਜਵਾਂ, ਮਨ ਮਹਿ ਕ੍ਰੋਧ ਮਹਾਂ ਅਹੰਕਾਰਾ, ਪੂਜਾ ਕਰਹਿ ਬਹੁਤ ਵਿਸਤਾਰਾ। ਕਹਿੰਦੇ ਮਹਾਰਾਜ ਕਹਿੰਦੇ ਪ੍ਰਭਾਤੀ ਰਾਜ ਪੰਜਵੇਂ ਪਾਤਸ਼ਾਹ, ਭਾਈ ਤੇਰੇ ਮਨ ਵਿੱਚ ਕ੍ਰੋਧ ਅਤੇ ਹੰਕਾਰ ਬਹੁਤ ਸਾਰਾ ਹੈ, ਪਰ ਬਾਹਰੋਂ ਲੋਕ ਦਿਖਾਵੇ ਲਈ ਬੜੇ ਵਿਸਥਾਰ ਨਾਲ ਪੂਜਾ ਕਰਦਾ। ਕਰ ਇਸ਼ਨਾਨ ਤਨ ਚੱਕਰ ਬਣਾਏ, ਅੰਤਰ ਕੀ ਮਲ ਕਭੀ ਨਾ ਜਾਏ। ਸੋ ਇਸ਼ਨਾਨ ਕਰਦਾ, ਸਰੀਰ ਉੱਤੇ ਚੱਕਰ ਚਿੰਨ੍ਹ ਵੀ ਲਾਉਂਦਾ, ਅੰਤਹਿ ਕਰਨ ਦੀ ਹੰਕਤਾ ਮਮਤਾ ਰੂਪ ਜਾਂ ਪਾਪਾਂ ਰੂਪੀ ਮੈਲ ਤੇਰੀ ਕਦੇ ਜਾਂਦੀ ਨਹੀਂ। ਇਹ ਤਾਂ ਸੰਜਮ ਪ੍ਰਭ ਕਿਨ ਹੀ ਨਾ ਪਾਇਆ, ਭਗਉਤੀ ਮੁਦਰਾ ਮਨ ਮੋਹਿਆ ਮਾਇਆ ਰਹਾਉ। ਇਹ ਤਾਂ ਸੰਜਮ ਇਹਨਾਂ ਸਾਧਨਾ ਕਰਕੇ ਪ੍ਰਭੂ ਨੂੰ ਕਿਸੇ ਨੇ ਨਹੀਂ ਪਾਇਆ, ਬਾਹਰੋਂ ਭਗਉਤੀ ਭਗਤੀ ਵਾਲਾ ਮੁਦਰਾ ਭਾਵ ਚਿੰਨ੍ਹ ਕਰ ਲਿਆ। ਸੋ ਇਸ ਪ੍ਰਕਾਰ ਅਮਰ ਸਿੰਘ ਮਰੱਟੇ ਨੇ ਹਿੰਦੀ ਵਿੱਚ ਇੱਕ ਅਮਰਕੋਸ਼ ਬਣਾਇਆ, ਉਸ ਵਿੱਚ ਭਗਵਤੀ ਦੇ ਚਾਰ ਅਰਥ ਲਿਖੇ ਨੇ। ਭਗਵਤੀ ਤਲਵਾਰ ਨੂੰ ਕਹਿੰਦੇ ਨੇ। ਸ੍ਰੀ ਭਗਵਤੀ ਜੀ ਸਾਹਿਆਸ ਕਿਰਪਾਨ ਖੰਡੋ ਖੜਗ ਤੁਪ ਕਤਬਰਾ ਤੀਰ ਸਹਿਬ ਸਰੋਹੀ ਸਹਿਥੀ ਯਹ ਹਮਾਰੇ ਪੀਰ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਭਗਵਤੀ ਚੰਡੀ ਨੂੰ ਕਹਿੰਦੇ ਨੇ, ਭਗਵਤੀ ਪਰਮੇਸ਼ਰ ਨੂੰ ਕਹਿੰਦੇ ਨੇ। ਸੋ ਪ੍ਰਥਮ ਭਗਵਤੀ ਸਿਮਰਕ ਹੈ, ਉੱਥੇ ਭਗਵਤੀ ਪਰਮੇਸ਼ਰ ਦਾ ਨਾਮ ਹੈ। ਸੋ ਭਗਵਤੀ ਪੰਥ ਨੂੰ ਕਹਿੰਦੇ ਨੇ। ਇਸ ਪ੍ਰਕਾਰ ਭਗਵਤੀਏ ਜਿਵੇਂ ਰਾਸਧਾਰੀਏ ਹੁੰਦੇ ਨੇ, ਉਹਨਾਂ ਦੇ ਪੰਥ ਨੂੰ ਵੀ ਕਹਿੰਦੇ। ਇੱਥੇ ਜਿਹੜਾ ਅਰਥ ਹੈ ਭਗਵਤੀ ਮੁੰਦਰਾ, ਇੱਥੇ ਹੈਗਾ ਰਾਸਧਾਰੀਆਂ ਦਾ, ਕਿ ਰਾਸਧਾਰੀਆਂ ਵਾਲਾ ਚਿੰਨ੍ਹ ਕਰ ਲਿਆ ਤਾਂ ਕੀ ਹੋਇਆ, ਕੋਈ ਫਾਇਦਾ ਨਹੀਂ, ਕਿਉਂਕਿ ਮਨ ਜਿਹੜਾ ਮਾਇਆ ਵਿੱਚ ਮੋਹਿਆ ਹੋਇਆ। ਪਾਪ ਕਰਹਿ ਪੰਚਾਂ ਕੇ ਬਸ ਰੇ, ਤੀਰਥ ਨਹਾਏ ਕਹਿ ਸਭ ਉਤਰੇ। ਮਹਾਰਾਜ ਕਹਿੰਦੇ, ਪਾਪੀ ਤੂੰ ਪੰਜਾਂ ਜਿਹੜੇ ਕਾਮ ਕਰੋ ਲੋਭ ਆਦਿਕ, ਪੰਜ ਇਹ ਕਾਮ ਆਦਿਕ ਹੈ, ਇਹਨਾਂ ਦੇ ਬਸ ਵਿੱਚ ਹੋ ਕੇ ਪਾਪ ਕਰਮ ਕਰਦਾ ਫਿਰਦਾ ਪਿਆ। ਤੂੰ ਤੀਰਥਾਂ 'ਤੇ ਇਸ਼ਨਾਨ ਕਰਕੇ ਕਹਿੰਦਾ ਮੇਰੇ ਪਾਪ ਲਹਿ ਗਏ, ਮੇਰੇ ਪਾਪ ਲਹਿ ਗਏ। ਬਹੁਰ ਕਮਾਵ ਹੈ ਹੋਏ ਨਿਸੰਕ, ਜਮਪੁਰ ਬਾਂਧ ਖਰੇ ਕਾਲੰਕ। ਮਹਾਰਾਜ ਕਹਿੰਦੇ ਨੇ, ਫਿਰ ਤੂੰ ਨਿਸੰਗ ਹੋ ਕੇ ਪਾਪ ਕਰਮਾਂ ਨੂੰ ਹੋਰ ਕਮਾਉਂਦਾ, ਕਿ ਚਲੋ ਪਹਿਲੇ ਤਾਂ ਗੰਗਾ 'ਤੇ ਲਾਹ ਆਉਂਦੇ ਜਾਂ ਹੋਰ ਕਿਤੇ ਤੀਰਥ 'ਤੇ ਨਹਾ ਆਉਂਦੇ, ਉੱਥੇ ਪਾਪ ਲੈ ਕੇ ਫਿਰ ਹੋਰ ਪਾਪ ਕਰਦਾ। ਚੇਤੇ ਰੱਖ ਕਾਲੰਕ, ਪਾਪ ਕਰਮਾਂ ਦੇ ਕਰਨ ਵਾਲੇ ਕਲੰਕੀਆਂ ਨੂੰ ਜਮਦੂਤ ਚੰਗੀ ਤਰ੍ਹਾਂ ਬੰਨ੍ਹ ਕੇ ਜਮਪੁਰੀ ਵਿੱਚ ਖਰੇ ਭਾਵ ਲੈ ਜਾਣਗੇ। ਜਮਪੁਰ ਬਾਂਧ ਖਰੇ ਕਾਲੰਕ। ਇਸ ਪ੍ਰਕਾਰ ਮਹਾਰਾਜ ਕਹਿੰਦੇ ਨੇ ਕਿ ਪਾਪਾਂ ਕਰਕੇ ਫਿਰ ਤੈਨੂੰ ਲੈ ਕੇ ਜਾਣਗੇ। ਘੁੱਗਰ ਬਾਂਧ ਬਜਾਵ ਹੈ ਤਾਲਾ, ਅੰਤਰ ਕਪਟ ਫਿਰੈ ਬੇਤਾਲਾ। ਪੈਰਾਂ ਨੂੰ ਘੁੰਗਰੂ ਬੰਨ੍ਹ ਕੇ ਨੱਚਦਾ ਹੈ ਅਤੇ ਤਾਲਾਂ ਤਾੜੀਆਂ ਮਾਰਦਾ ਹੈ, ਹਿਰਦੇ ਅੰਦਰ ਕਪਟ ਹੋਣ ਕਰਕੇ ਭੂਤਰਿਆਂ ਵਾਂਗੂ ਫਿਰਦਾ। ਵਰਮੀ ਮਾਰੀ ਸਾਪ ਨਾ ਮੂਆ, ਪ੍ਰਭ ਸਭ ਕਿਹ ਜਾਣੈ ਜਿੰਤੂ ਕੀ ਆ। ਹੁਣ ਜਿਵੇਂ ਵਰਮੀ ਮਾਰੀ, ਵਰਮੀ ਹੁੰਦੀ ਖੱਡ, ਖੁੱਡ ਕਹਿੰਦੇ ਲੋਕੀ, ਖੁੱਡ ਨੂੰ ਕੁੱਟਿਆ ਸੱਪ ਨਹੀਂ ਮਰਦਾ, ਸੱਪ ਤਾਂ ਅੰਦਰ ਚਲਿਆ ਗਿਆ। ਇਵੇਂ ਸਰੀਰ ਨੂੰ ਦੁੱਖ ਦਿੱਤਿਆਂ ਮਨ ਨਹੀਂ ਮਰਦਾ, ਉਹ ਵਾਹਿਗੁਰੂ ਤੇਰੇ ਸਭ ਕੁਛ ਅੰਦਰੇ ਹਾਲ ਨੂੰ ਜਾਣਦਾ ਜਿਹਨੇ ਤੈਨੂੰ ਪੈਦਾ ਕੀਤਾ। ਉਮਰ ਤਾਪ ਗੇਰੀ ਕੇ ਬਸਤਰਾ, ਆਪਦਾ ਕਾ ਮਾਰਿਆ ਗ੍ਰਹਿ ਤੇ ਨਸਤਾ। ਉਸ ਵੇਲੇ ਤੂੰ ਉਮਰ ਹੁੰਦਾ, ਪੰਜ ਧੂਣੀਆਂ ਤਪਦਾ ਅਤੇ ਗੇਰੀ ਰੰਗੇ ਹੋਏ ਕੱਪੜੇ ਪਾਉਣਾ। ਜਿਸ ਵੇਲੇ ਬਿਪਤਾ ਦਾ ਮਾਰਿਆ ਹੋਇਆ ਵਿਹਾਰ ਵਿੱਚ ਘਾਟਾ ਪੈ ਜਾਣ ਅਤੇ ਘਰ 'ਚੋਂ ਉੱਠ ਕੇ ਨੱਸਦਾ, ਫਿਰ ਫਕੀਰਾਂ 'ਚ ਆ ਕੇ ਮਹਿੰਦਾ, ਹੁਣ ਤੋਂ ਆਪ ਤੋਂ ਹਮ ਫਕੀਰ ਬਣ ਗਏ ਹੈ। ਦੁਆਲਾ ਤੋਂ ਹੀ ਨਿਕਲਿਆ ਹੁੰਦਾ, ਫਕੀਰ ਹੀ ਬਣਨਾ। ਦੇਸ ਛੋੜ ਪਰਦੇਸਹਿ ਧਾਇਆ, ਪੰਚ ਚੰਡਾਲ ਨਾਲੇ ਲੈ ਆਇਆ। ਆਪਣੇ ਦੇਸ਼ ਨੂੰ ਛੱਡ ਕੇ ਪਰਦੇਸਾਂ 'ਚ ਦੌੜਿਆ ਫਿਰਦਾ, ਕਾਮ ਕ੍ਰੋਧ ਆਦਿਕ ਪੰਜ ਚੰਡਾਲਾਂ ਨੂੰ ਨਾਲ ਹੀ ਲੈ ਆਇਆ। ਕਾਨ ਫਰਾਏ ਹਿਰਾਏ ਟੂਕਾ, ਘਰ ਘਰ ਮੰਗੈ ਤ੍ਰਿਪਤਾਵਨ ਤੇ ਚੂਕਾ। ਕੰਨ ਪੜਵਾ ਕੇ ਕੰਨਾਂ 'ਚ ਮੁੰਦਰਾਂ ਪਾ ਕੇ ਵੀ ਟੁਕੜਿਆਂ ਵੱਲ, ਲੋਕਾਂ ਦੇ ਬਗਾਨੇ ਟੁਕੜਿਆਂ ਵੱਲ ਦੇਖਦਾ। ਯੋਗੀਆਂ ਦਾ ਚੇਲਾ ਬਣ ਕੇ ਗੁਰੂ ਪਾਸ ਟੁਕੜਿਆਂ ਨੂੰ ਮੰਗ ਕੇ ਹਿਰਾਏ ਢੋਂਦਾ, ਘਰ ਘਰ ਵਿੱਚ ਜਾ ਕੇ ਭਿੱਖਿਆ ਮੰਗਦਾ। ਤ੍ਰਿਪਤ ਹੋਣ ਵੱਲੋਂ ਚੂਕਾ ਭੁੱਲ ਗਿਆ, ਕਿਉਂਕਿ ਰੋਟੀਆਂ ਬਗਾਨੀਆਂ ਖਾ ਕੇ ਕੋਈ ਰੱਜਦਾ ਨਹੀਂ, ਆਪਦੀ ਕਮਾਈ ਹੋਈ ਰੋਟੀ ਉਹੀ ਰੱਜ ਦਿੰਦੀ ਹੈ। ਕਬੀਰ ਸਾਚਾ ਸਤਿਗੁਰ ਕਿਆ ਕਰਿਆ, ਜੋ ਸਿੱਖਾਂ ਮੈਂ ਚੂਕ ਕਹਿੰਦੇ ਏਕ ਨਾ ਲੱਗ ਗਈ, ਜੋ ਬਾਂਸ ਵਜਾਈ ਹੈ ਫੂਕ, ਬਾਂਸ ਦੇ ਜਿੰਨੀ ਮਰਜ਼ੀ ਫੂਕ ਮਾਰੀ ਜਾਓ ਉਹ ਪਰਲੇ ਪਾਸੇ ਨਿਕਲ ਜਾਂਦੀ ਹੈ। ਬਨ ਤਾ ਛੋੜ ਬਾਦ ਨਦਰ ਪਰ ਨਾਰੀ, ਵੇਸ ਨਾ ਪਾਈਐ ਮਹਾਂ ਦੁਖਿਆਰੀ। ਆਪਣੀ ਇਸਤਰੀ ਤਾਂ ਘਰੇ ਛੱਡਿਆ, ਨਿਆਣੇ ਛੱਡਿਆ, ਬਾਦ ਨਦਰ ਖੋਟੀ ਨਿਗਾਹ ਕਰਦਾ ਬਗਾਨੀਆਂ ਇਸਤਰੀਆਂ ਵੱਲ, ਤ੍ਰੈ ਮੰਗਤ ਮਾਈ ਲੋਭਾਵ ਹੈ। ਸੋ ਇਸ ਪ੍ਰਕਾਰ ਮਾਈ ਮੰਗਤ ਤ੍ਰੈ ਲੋਭਾਵ ਹੈ। ਤਾਂ ਮਾਈ ਕਹਿ ਕੇ ਮੰਗਦਾ, ਮਾਈ ਰੋਟੀ ਦਿਓ, ਜਦੋਂ ਕੋਈ ਸੁੰਦਰ ਇਸਤਰੀ ਰੋਟੀ ਦੇਣ ਆਉਂਦੀ ਹੈ ਫਿਰ ਉਹਦੇ ਵੱਲ ਦੇਖ ਕੇ ਮਨ ਬਕਾਰੀ ਹੋ ਜਾਂਦਾ, ਇਹਦਾ ਕੀ ਫਾਇਦਾ, ਆਪਣੀ ਤਾਂ ਇਸਤਰੀ ਛੱਡੀ ਫਿਰਦਾ। ਇਹ ਮਹਾਂਦੁਖਿਆਰੀ, ਇਸ ਤਰ੍ਹਾਂ ਦੇ ਭੇਸ ਧਾਰਨੇ ਕਰਕੇ ਪਰਮੇਸ਼ਰ ਨਹੀਂ ਪਾਈਦਾ, ਪਖੰਡ ਵਾਲੇ ਭੇਸਾਂ ਕਰਕੇ ਪਰਮੇਸ਼ਰ ਨਹੀਂ ਪਾਈਦਾ, ਪਖੰਡੀ ਵੇਸਾਂ ਕਰਕੇ ਬਹੁਤ ਹੀ ਦੁਖੀ ਹੋਈਦਾ। ਬੋਲੈ ਨਾਹੀ ਹੋਏ ਬੈਠਾ ਮੋਨੀ, ਅੰਤਰ ਕਲਪ ਭਵਾਈਐ ਜੋਨੀ। ਸੋ ਸਤਿਗੁਰੂ ਮਹਾਰਾਜ ਜੀ ਫਰਮਾਉਂਦੇ ਹਨ, ਮੂੰਹੋਂ ਬੋਲਦਾ ਨਹੀਂ ਮੋਨੀ ਹੋ ਕੇ ਬੈਠਾ, ਸਲੇਟਾਂ 'ਤੇ ਲਿਖ ਲਿਖ ਦਿੰਦਾ, ਪਰ ਹਿਰਦੇ 'ਚ ਕਲਪਨਾ ਹੋਣ ਕਰਕੇ ਜੂਨੀਆਂ 'ਚ ਭਵਾਇਆ ਜਾਂਦਾ, ਕਲਪ ਪ੍ਰਯੰਤ ਬ੍ਰਹਮਾ ਦੇ ਦਿਨ ਤੱਕ ਜੂਨੀਆਂ 'ਚ ਭਵਾਇਆ ਜਾਂਦਾ। ਅੰਨ 'ਤੇ ਰਹਿਤਾ ਦੁੱਖ ਦੇਹੀ ਸਹਿਤਾ, ਹੁਕਮ ਨਾ ਬੂਝੈ ਵਿਆਪਿਆ ਮਮਤਾ। ਜੋ ਅੰਨ ਛਕਣ ਤੋਂ ਰਹਿਤ ਹੋ ਕੇ ਦੁੱਧਾ ਧਾਰੀ ਹੋ ਕੇ ਦੇਹ ਪਰ ਦੁੱਖ ਸਹਾਰਦਾ, ਉਹ ਵੀ ਮਮਤਾ ਵਿੱਚ ਵਿਆਪਿਆ ਹੋਇਆ, ਪ੍ਰਭੂ ਦੇ ਹੁਕਮ ਨੂੰ ਬੁੱਝਦਾ ਨਹੀਂ। ਬਿਨ ਸਤਿਗੁਰ ਕਿਨੈ ਨਾ ਪਾਈ ਪਰਮ ਗਤੇ ਪੂਛੋ ਸਗਲ ਵੇਦ ਸਿਮਰਤੇ। ਬੇਸ਼ੱਕ ਸਾਰਿਆਂ ਵੇਦਾਂ ਅਤੇ ਸਿਮਰਤੀਆਂ ਅਤੇ ਉਹਨਾਂ ਦੇ ਵਕਤਿਆਂ ਨੂੰ ਪੁੱਛ ਕੇ ਦੇਖੋ, ਸਾਰੇ ਰਿਖੀ ਮੁਨੀ ਇਹੀ ਗੱਲ ਕਹਿੰਦੇ ਕਿ ਸਤਿਗੁਰਾਂ ਤੋਂ ਬਿਨਾਂ ਕਿਸੇ ਨੇ ਵੀ ਕੇਵਲ ਮੁਕਤੀ ਨਹੀਂ ਪਾਈ। ਮਨਮੁਖ ਕਰਮ ਕਰੈ ਅਜਾਈ ਜਿਉਂ ਬਾਲੂ ਘਰ ਠੌਰ ਨਾ ਠਾਈ। ਮਨਮੁਖਾਂ ਦੇ ਕਰਮ ਕਰਨੇ ਇਸ ਤਰ੍ਹਾਂ ਅਜਾਈ ਨਿਸਫਲ ਨੇ ਜਿਵੇਂ ਬਾਲੂ ਹੁੰਦਾ ਰੇਤੇ ਦੇ ਘਰ ਦਾ ਥਾਂ ਥੇ ਨਹੀਂ ਹੈ, ਜਾਂ ਜਿਵੇਂ ਰੇਤੇ ਦੇ ਘਰ ਨੂੰ ਠਹਿਰਨ ਲਈ ਕੋਈ ਜਗ੍ਹਾ ਨਹੀਂ ਹੈ। ਜਿਸਨੋਂ ਭਏ ਗੋਬਿੰਦ ਦਿਆਲਾ ਗੁਰ ਕਾ ਬਚਨ ਤਿੰਨ ਬਾਧਿਓ ਪਾਲਾ। ਉਹ ਗੋਬਿੰਦ ਪਰਮਾਤਮਾ ਜਿਸ ਉੱਤੇ ਦਿਆਲੂ ਹੋਇਆ ਉਹਨੇ ਗੁਰੂ ਦਾ ਉਪਦੇਸ਼ ਆਪਣੇ ਬੁੱਧੀ ਰੂਪ ਪੱਲੇ 'ਚ ਬੰਨ ਲਿਆ। ਕੋਟ ਮੱਧੇ ਕੋਈ ਸੰਤ ਦਿਖਾਇਆ ਨਾਨਕ ਤਿਨਕੈ ਸੰਗ ਤਰਾਇਆ। ਕਰੋੜਾਂ ਵਿੱਚੋਂ ਜਦ ਰਹਿਣੀ ਬਹਿਣੀ ਕਹਿਣੀ ਵਾਲਾ ਕੋਈ ਪੂਰਾ ਸੰਤ ਦੇਖਣ ਵਿੱਚ ਆਇਆ, ਸਤਿਗੁਰੂ ਕਥਨ ਕਰਦੇ ਆ ਤਾਂ ਉਹਨਾਂ ਦੇ ਸਤਸੰਗ 'ਚ ਦੇ ਮੇਲ ਕਰਕੇ ਸੰਸਾਰ ਸਮੁੰਦਰ ਤੋਂ ਤਰਾ ਦੇਣਾ ਕੀਤਾ। ਅਕਾਲ ਪੁਰਖ ਨੇ ਉਹਨਾਂ ਦੇ ਸਤਸੰਗ 'ਚ ਮਿਲਾ ਕੇ ਫਿਰ ਤਰਾਇਆ। ਜੇ ਹੋਵੇ ਭਾਗ ਤਾਂ ਦਰਸ਼ਨ ਪਾਈਐ ਆਪ ਤਰੈ ਸਭ ਕੁਟੰਬ ਤਰਾਈਐ ਰਹਾਉ ਦੂਜਾ। ਜੇ ਉੱਤਮ ਭਾਗ ਹੋਣ ਤਾਂ ਦਰਸ਼ਨ ਪਾਈਦਾ, ਉਹ ਫਿਰ ਆਪ ਤਰ ਕੇ ਆਪਣੇ ਸਾਰੇ ਪਰਿਵਾਰ ਨੂੰ ਵੀ ਤਾਰ ਲੈਂਦਾ ਰਹਾਉ ਦੂਜਾ। ਇਹ ਪਹਿਲੇ ਰਹਾਉ ਦਾ ਜਵਾਬ ਹੈ।